SBS Radio. ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਦੋਸਤੋ, ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ SBS ਪੰਜਾਬੀ ਦੇ ਉੱਤੇ ਇੱਕ ਵਾਰ ਫਿਰ ਲੈ ਕੇ ਇੱਕ ਅਜਿਹਾ ਮੁੱਦਾ ਜੋ ਕਿ ਤੁਹਾਡੀ ਜਾਣਕਾਰੀ ਵਿੱਚ ਵਾਧਾ ਤੇ ਕਰੇਗਾ ਹੀ, ਨਾਲ ਹੀ ਕਰੇਗਾ ਤੁਹਾਨੂੰ ਸੋਚਣ ਤੇ ਮਜਬੂਰ। ਦੋਸਤੋ, ਜੀਣ ਦਾ ਹੱਕ ਤੇ ਅਸੀਂ ਸਾਰੇ ਆਪਣੇ ਵਾਸਤੇ ਆਪਣੀ ਮਰਜ਼ੀ ਦੇ ਮੁਤਾਬਿਕ ਚਾਹੁੰਦੇ ਹਾਂ, ਲੇਕਿਨ ਕੀ ਅਸੀਂ ਸੋਚਿਆ ਹੈ ਕਿ ਸਾਡੀ ਮੌਤ ਦਾ ਹੱਕ ਵੀ ਸਾਨੂੰ ਮਿਲਣਾ ਚਾਹੀਦਾ ਹੈ ਜਾਂ ਨਹੀਂ? ਆਪਣੀ ਮੌਤ ਦਾ ਵਕਤ ਤੇ ਤਰੀਕਾ ਆਪ ਚੁਣ ਸਕਣ ਦੀ ਆਜ਼ਾਦੀ ਕਦੀ ਸਾਡੇ ਕੋਲ ਹੋ ਸਕਦੀ ਹੈ? ਅੱਜ ਅਸੀਂ ਗੱਲ ਕਰ ਰਹੇ ਹਾਂ ਦੋਸਤੋ ਇੱਕ ਬਹੁਤ ਹੀ ਗੰਭੀਰ ਮਸਲੇ ਦੇ ਉੱਤੇ, ਜੋ ਕਿ ਵਿਕਟੋਰੀਆ ਦੇ ਵਿੱਚ ਹਾਲ ਹੀ ਵਿੱਚ ਇੱਕ ਨਵੇਂ ਕਾਨੂੰਨ ਦੇ ਰੂਪ ਵਿੱਚ ਪਾਰਿਤ ਹੋ ਕੇ ਆਇਆ ਹੈ, ਵੋਲੰਟਰੀ ਅਸਿਸਟਡ ਡਾਇੰਗ। ਆਓ ਇਸ ਬਾਰੇ ਜਾਣਦੇ ਹਾਂ ਤਫਸੀਲ ਵਿੱਚ। ਇਸ ਸਾਲ ਜੂਨ ਵਿੱਚ ਵਿਕਟੋਰੀਆ ਆਸਟ੍ਰੇਲੀਆ ਦਾ ਪਹਿਲਾ ਅਜਿਹਾ ਸੂਬਾ ਬਣਿਆ ਜਿੱਥੇ ਵੋਲੰਟਰੀ ਅਸਿਸਟਡ ਡਾਇੰਗ ਵਾਸਤੇ ਇੱਕ ਕਾਨੂੰਨ ਸੰਸਦ ਵਿੱਚ ਪਾਰਿਤ ਕੀਤਾ ਗਿਆ। ਵੋਲੰਟਰੀ ਅਸਿਸਟਡ ਡਾਇੰਗ ਦਾ ਮਤਲਬ ਹੈ ਕਿ ਇੱਕ ਗੰਭੀਰ ਰੂਪ ਨਾਲ ਬਿਮਾਰ ਮਰੀਜ਼ ਆਪਣੀ ਮੌਤ ਦਾ ਸਮਾਂ ਤੇ ਤਰੀਕਾ ਆਪ ਚੁਣ ਸਕਦਾ ਹੈ। ਵੋਲੰਟਰੀ ਅਸਿਸਟਡ ਡਾਇੰਗ ਬਿੱਲ 2017 ਨੂੰ ਵਿਕਟੋਰੀਆ ਦੀ ਸੰਸਦ ਵਿੱਚ 2 ਸਾਲ ਪਹਿਲੇ ਪੇਸ਼ ਕੀਤਾ ਗਿਆ ਸੀ। ਡੀਕਿਨ ਲਾਅ ਸਕੂਲ ਮੈਲਬਨ ਦੀ ਪ੍ਰੋਫੈਸਰ ਨੀਰਾ ਭਾਟੀਆ, ਜੋ ਕਿ ਪੰਜਾਬੀ ਮੂਲ ਦੇ ਨੇ, ਇਸ ਮੁੱਦੇ ਦੇ ਉੱਤੇ ਕਾਫ਼ੀ ਲੰਬੇ ਸਮੇਂ ਤੋਂ ਸ਼ੋਧ ਕਰ ਰਹੇ ਨੇ ਅਤੇ ਇਹ ਆਸਟ੍ਰੇਲੀਆ ਵਿੱਚ ਵੋਲੰਟਰੀ ਅਸਿਸਟਡ ਡਾਇੰਗ ਦੇ ਕਾਨੂੰਨੀ ਅਤੇ ਇਖਲਾਕੀ ਮੁੱਦਿਆਂ ਦੇ ਉੱਤੇ ਕਾਫ਼ੀ ਦੇਰ ਤੋਂ ਖੋਜ ਕਰ ਰਹੇ ਨੇ। SBS ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਪ੍ਰੋਫੈਸਰ ਨੀਰਾ ਭਾਟੀਆ ਨੇ ਵੋਲੰਟਰੀ ਅਸਿਸਟਡ ਡਾਇੰਗ ਦੇ ਕਾਨੂੰਨ ਨੂੰ ਆਸਾਨ ਲਫ਼ਜ਼ਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ। ਪ੍ਰੋਫੈਸਰ ਭਾਟੀਆ ਨੇ ਇਹ ਵੀ ਦੱਸਿਆ ਕਿ ਵੋਲੰਟਰੀ ਅਸਿਸਟਡ ਡਾਇੰਗ ਨੂੰ ਯੂਥਨੇਜ਼ੀਆ ਕਿਉਂ ਨਹੀਂ ਕਿਹਾ ਜਾਣਾ ਚਾਹੀਦਾ। ਆਓ ਜਾਣਦੇ ਹਾਂ ਇਸ ਬਾਰੇ ਤਫਸੀਲ ਵਿੱਚ। ਸੋ ਪ੍ਰੋਫੈਸਰ ਭਾਟੀਆ, ਸਾਨੂੰ ਸਭ ਤੋਂ ਪਹਿਲੇ ਦੱਸੋ ਕਿ ਵੋਲੰਟਰੀ ਅਸਿਸਟਡ ਡਾਇੰਗ ਕੀ ਹੁੰਦਾ ਹੈ?
ਸੋ ਵੋਲੰਟਰੀ ਅਸਿਸਟਡ ਡਾਇੰਗ ਇਜ਼ ਬੇਸਿਕਲੀ ਅਬਾਊਟ ਗਿਵਿੰਗ ਪੀਪਲ ਚੋਇਸਿਸ ਅਬਾਊਟ ਦੀ ਐਂਡ ਆਫ ਦੇਅਰ ਲਾਈਫ ਐਂਡ ਹਾਊ ਦੇ ਵੁੱਡ ਲਾਈਕ ਦੀ ਐਂਡ ਆਫ ਦੇਅਰ ਲਾਈਫ ਟੂ ਕਮ ਅਬਾਊਟ ਐਂਡ ਇਟਸ ਨਿਊ ਇਨ ਵਿਕਟੋਰੀਆ। ਦੀ ਲਾਅ ਪਾਸਡ ਇਨ ਜੂਨ ਦਿਸ ਈਅਰ। ਓਨਲੀ ਵਿਕਟੋਰੀਆ ਵਾਸ ਦ ਫਰਸਟ ਸਟੇਟ ਇਨ ਆਸਟ੍ਰੇਲੀਆ ਟੂ ਪਾਸ this law, although it is a very, very conservative and very strict law, so it's not available to every single person, only to certain people that meet very strict rules and criteria.
Ki voluntary assisted dying nu euthanasia keha ja sakda hai?
It's sometimes used, but it's not the correct term. So the correct term is voluntary assisted dying, and that's when someone voluntarily chooses to die at some point in their life, and that's why it's called voluntary assisted dying, that they volunteer, it's a choice that they've made, and they're assisted in some way by here some form of medication that is given to them to bring about their death. That's why we call it voluntary assisted dying. Euthanasia has a lot of other meanings to it. Sometimes people think of euthanasia and they think that a person is forced into bringing about their death, or they think of it as some form of suicide.
Voluntary assisted dying di chon kis kism da mareez kar sakta hai?
There's very strict criteria, as I said, for voluntary assisted dying in Victoria. So a person must be aged 18 or over, and they must be a citizen of Australia and a resident of Victoria. So you can't be living in another state. You have to be a Victorian citizen. And I guess the more important criteria that we need to look at is that a person must have decision-making capacity, which means they must be of sound mind to make that decision for themselves. They must also have been diagnosed with a disease or illness that is incurable, so there's no way that a person will get better. So the illness must be advanced to such a stage that it's going to cause their death within 6 months or 12 months if they have a neurodegenerative illness, which is something that you can't move your muscles anymore in your body. So we have this voluntary assisted dying law, as I say, and as I've just mentioned, it's from those criteria, those rules, it's only going to be applicable to a small number of people will only be able to opt for this option if they so wish.
Professor Bhatia samjhaunde ne ki voluntary assisted dying kanoon da ek bahut hi mahatvapurn hissa hai advanced care plan. ਇਹ ਇੱਕ ਅਜਿਹਾ ਪਲਾਨ ਹੈ ਜਿਸ ਨੂੰ ਗੰਭੀਰ ਰੂਪ ਨਾਲ ਬਿਮਾਰ ਮਰੀਜ਼ ਜੋ ਕਿ ਵੋਲੰਟਰੀ ਅਸਿਸਟਡ ਡਾਇੰਗ ਦਾ ਵਿਕਲਪ ਆਪਣੇ ਵਾਸਤੇ ਡਾਕਟਰ ਦੀ ਸਲਾਹ ਤੋਂ ਬਾਅਦ ਕਰ ਚੁੱਕਿਆ ਹੈ ਉਹ ਆਪਣੀ ਬਿਮਾਰੀ ਦੀ ਗੰਭੀਰਤਾ ਵਧਣ ਤੋਂ ਬਾਅਦ ਆਪਣੀ ਦੇਖਭਾਲ ਦੇ ਤਰੀਕੇ ਦੀ ਆਪ ਚੋਣ ਕਰਕੇ ਲਿਖ ਕੇ ਦੱਸ ਸਕਦਾ ਹੈ ਕਿ ਉਹ ਕਿਸ ਕਿਸਮ ਦਾ ਇਲਾਜ ਚਾਹੁੰਦਾ ਹੈ ਜਾਂ ਨਹੀਂ ਚਾਹੁੰਦਾ
There is a different law, and that's the Medical Treatment Planning and Decision Act, which came into force in March last year. And what that does is that allows any person of any age, including children, to take out an advanced care plan. It's like if we were to have a will and we decide now that when we die, we want to leave our property or our most precious assets or items to our loved ones, we can have an advanced care plan which says when I get to the stage in my life where I can no longer make decisions for myself because I've lost my mental capacity and therefore I can't decide for myself what I want, I'm going to make an advanced care plan now, advanced in time, to say that if I get to this stage, I no longer want to receive a particular type of medication. Or I do want to receive a particular type of medication. So an example might be that a person might say, if I ever require a heart bypass in the future, I don't want to receive a heart bypass. So that's a type of medical treatment that I refuse. But if I require resuscitation, and then I do want that. So you can make those types of choices about your future medical treatment now and have that written down almost like a will in advance. And we can all go to our local GP or our doctor when we have our next checkup and have this advanced care plan made now for our future choices. And I think that's really, really important that we should all go and do that and document our future medical choices now.
ਪ੍ਰੋਫੈਸਰ ਭਾਟੀਆ ਇਹ ਵੀ ਸਮਝਾਉਂਦੇ ਨੇ ਕਿ ਭਾਰਤੀ ਸਮਾਜ ਦੇ ਵਿੱਚ ਵੋਲੰਟਰੀ ਅਸਿਸਟਡ ਡਾਇੰਗ ਨੂੰ ਆਉਣ ਵਾਲੇ ਵਕਤ ਵਿੱਚ ਕਿਵੇਂ ਵੇਖਿਆ ਜਾ ਸਕਦਾ ਹੈ
ਦਿਸ ਇਜ਼ ਸਮਥਿੰਗ ਦੈਟ ਵਿਲ ਟੇਕ ਟਾਈਮ ਫੋਰ ਆਵਰ ਕਮਿਊਨਿਟੀ ਟੂ ਕੰਸੀਡਰ ਐਂਡ ਗੈਟ ਯੂਜ਼ਡ ਟੂ ਦਿਸ ਆਈਡੀਆ ਦੈਟ ਵੀ ਡੋਨਟ ਹੈਵ ਟੂ ਥਿੰਕ ਅਬਾਊਟ ਡੈਥ ਇਨ ਸੱਚ ਅ ਵੇ ਵੀ ਕੈਨ ਥਿੰਕ ਅਬਾਊਟ ਦਾ ਵੇ ਵੀ ਮਾਈਟ ਵਿਸ਼ ਟੂ ਡਾਈ with dignity in the sense of not having to die in pain or with suffering, that we can make choices ahead of time where we're not suffering and we're not in pain. And that might not be our current older generation. It might be the next generation of our community making those educational awareness type of decisions now and going, okay, well, we don't have to die or suffer so much pain that there are medical treatment choices we can make that would mean we don't have to suffer in such way. But I think this is something that is a cultural and attitude shift that will take time. But I think we need to start talking about it, which we're doing now on the radio, and this is very, very good. And we need to start engaging in this type of conversation in our community and making it less taboo and less controversial and start talking more about death and dying.
ਦੋਸਤੋ, ਇਸ ਨਵੇਕਲੇ ਕਾਨੂੰਨ ਬਾਰੇ ਜੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੋ ਤੇ ਪ੍ਰੋਗਰਾਮ ਚੱਲਦੇ ਦੌਰਾਨ 04-4999-6263 ਤੇ ਸਾਨੂੰ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Want to hear more stories like this? Subscribe to our regular podcasts on iTunes.